गुरु रुप्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की कमोलक रचना है जिस दा सिरलेख है वोट ते पॉलिटिक्स। इस विच सानू सारयां नू सुचेत किया गया है कि साड़ी एक एक वोट की कितनी ताकत है। उन्हें दर्शाया कि हर एक आदमी इस वोट दे देण विच जे अपनी जिम्मेवारी महसूस करे, अपनी ताकत वरतेगा, वो मुल्क दी ते अपनी सेवा करेगा। पर जेड़ा रिश्वत किसी शकल विच लै के रोब लालच भै विच लिहाज विच आके वोट देवेगा, वो अपने मुल्क दी गुलामी दी ते मुसीबत ते भुख दियां जंजीरां होर कड़ियां करेगा। सो आओ इस लिखत नूं प्यार नाल सरवण करन दी कोशिश करिए जी। दुनिया दे इंतज़ाम उसी तरह उठदे ते टहिंदे रहिंदे हन जिस तरह घर दे इंतज़ाम। जद चंगी समाणी ते आदमी मिल बैठे ते उन्हां अपने आप नूं एक दूजे पर वार दिता तद घर टुर पैंदा है। दुख दर्द दे समय लई कुछ कीड़ी वांग अंदर भी रख्या हुंदा है ते बाकी अपना बच्चियां दा ते आए गए दा निर्वाह भी सोहनी तरह चल जांदा है। दसा नवां दी किरत आदमी करदा है, मेहनत आदमी करदा है ते सवाणी भी दिन रात निर्वाह लई हाथ पैर मारदी रहिंदी है, खावन दा हाथ वटांदी रहिंदी है। जिस तरह वो कमा के घर लियांदा है उसी तरह ये खर्च करके अपनी हाथी घर दियां लोड़ां दे कम सवार के जो बचदा है ओदी कमाई जाननी चाहिए। जेड़े लोग ये गल कहिंदे हन कि हिंदुस्तान दियां तीमियां निकमियां रहिंदियां हन ते मखट्टू हन, उन्हां नूं पंजाब दे ग्रामां विच जा के गौर नाल देखना चाहिए कि पंजाबी सवाणी अपने घर दा किन्ना कमाऊ काम करदी है। निरा खदर बुनना ही काम नहीं आउंदा, किसी कारखाने विच जा के पूड़ी करके चार कोड़ां घर लियाए बिना तीमी मखट्टू नहीं गिणनी चाहीदी। एक बाल बच्चे दे कपड़े धोने, पति दे कपड़े धोने, वो एक धोबी दा काम करदी है। ते जे घर दे औसतन पंज मैंबर गिणे जाण तां दो कपड़े रोज़ गिणे जाण, तद दस कपड़े रोज़ ते महीने दे 300 कपड़े धोंदी है। ग्रामां विच शहरां वांग सफाई नहीं आउंदी, पर जे आना कपड़ा नहीं पैसा कपड़ा भी गिणिया जाए तद एक आइटम धोबी विच ही वह सवाणी 300 पैसे या 4 रुपए 11 आने खड़दी है। जिस समय लिखी गई सी उस समय आने ते पैसे दी बड़ी वैल्यू होंदी सी। हुण रोटी पकानी, खवानी ते दुध दही सांभना, मक्खन बनाना एक घरोगी जिम्मेदारा इंडस्ट्री है। जे ओदी पूड़ी दा ही मुल पावो तां एक मजूर दा काम वो रोज़ करदी है, ते जे मजूर दे चार आने भी रोज़ घट्टो घट मुल पावो तद 7 या 8 रुपए दे लगभग घट्टो घट ये काम होया। होर घर दा निक्का निक्का दिल नाल सांभण, प्यार विच बाल बच्चियां दी सेवा जेड़ी जे हस्पताल आदि विच हुंदी है वो सब घर दे बांधणू बनण विच बड़ी सहाई हुंदी है। सो समुची तरह गोह नाल विचारीए तद ग्रामां विच ओही जमींदार जो आप हल वांदे हन घट्टों घट्टी नगदी विच जे निरी जिस्मानी ते मशीनी काम दा मुल पावीए तद 15 रुपए माहवार थी किसी हालत घट नहीं हो सकता ते साल दा 180 रुपए हो जांदा है। हुण मुरब्बियां दी जो आमदन गिणीए तद एक मुरब्बा जे ऐसे हाली काम करन वाले पास होवे तद अद्धे मुरब्बे दी आमदन ओदी हुंदी है, ते जे ए औसतन नकदी माया आबियाना आदि कट के गिणीए तद 300 रुपए तक साल दी हुंदी है। सो 300 रुपया साल चंगी तकड़ी कमाई करन वाले दी ज़रायती आमदन उत्थे है जिथे पानी नहरी है ते भौं नवी ते कमाई हुई है। सो जनानी 180 रुपए साल दा वादू कम करदी है ते इउं ओ 180 खड़दी नहीं पर खर्च थी बचांदी है। सो 300 रुपए विच ए 5-1 बच्चे समेत टब्बर माड़ा मोटा पलदा है, पर आम करके आमदन दी औसत इस तरह नहीं हुंदी। सदी रुपए जिहड़े चढ़ जांदे हन जद फसल माड़े होण उन्हां दा सूद आदि मार मुकांदा है। सो माली तरह एक काश्तकार मुजारे दी आमदन 200 तक रह जांदी है। ਤੇ ਸਾਰੇ ਟੱਬਰ ਨੂੰ ਮਜ਼ੂਰੀ 10 ਆਨੇ ਦਿਹਾੜੀ ਤੱਕ ਪਈ ਤੇ ਜੇ 5 ਆਦਮੀ ਦੀ ਨਕਦ ਮਜ਼ੂਰੀ ਪਾਓ ਕਿਉਂਕਿ ਸਾਰਾ ਟੱਬਰ ਖੇਤੀ ਦੇ ਕੰਮ 'ਚ ਲੱਗਾ ਰਹਿੰਦਾ ਹੈ। ਸੋ 2 ਆਨੇ ਸਿਰੇ ਪ੍ਰਤੀ ਪਈ। ਹੁਣ 2 ਆਨੇ ਰੋਜ਼ ਵਿੱਚ ਕੌਣ ਚੰਗੀ ਤਰ੍ਹਾਂ ਜੀ ਸਕਦਾ ਹੈ? ਐਸੀ ਕਠਿਨ ਕਮਾਈ ਦਾ ਪੈਸਾ ਹਕੂਮਤ ਲੈ ਰਾਜ ਕਰਦੀ ਹੈ। ਹੁਣ ਇਸ ਮੁਲਕ ਵਿੱਚ ਧਨ ਉਪਜਾਊ ਕੰਮ ਸਿਵਾਏ ਖੇਤੀ ਦੇ ਹੋਰ ਆਮ ਕਰਕੇ ਕੋਈ ਨਹੀਂ ਹੈ। ਜਿੰਨਾ ਮੁਲਕੀ ਖਰਚ ਪੈਂਦਾ ਹੈ ਉਹ ਇਹਨਾਂ ਗਰੀਬ ਘਰਾਂ ਪਰ ਧਨ ਉਪਜਾਊ ਘਰਾਂ 'ਤੇ ਪੈਂਦਾ ਹੈ। ਆਖਿਰ 10 ਨੌਹਾਂ ਦੀ ਮਿਹਨਤ ਨਾਲ ਹੀ ਜ਼ਮੀਨ, ਜਲ, ਮੀਂਹ, ਹਵਾ, ਧੁੱਪ ਅਤੇ ਮੌਸਮਾਂ ਦੇ ਅਨੇਕ ਤਰ੍ਹਾਂ ਦੇ ਗਰਮ ਸਰਦ ਵਟਾਂਦਰਿਆਂ ਕੋਲੋਂ ਮਦਦ ਲਈ ਜਾਂਦੀ ਹੈ। ਹੋਰ ਵੀ ਮਨੁੱਖੀ ਮਿਲਵਰਤਣ ਕੁਦਰਤ ਦੇ ਮਿਲਵਰਤਣ ਨਾਲ ਨਾਲ ਇਸ ਉਪਜਾਊ ਕਿਰਤ ਨੂੰ ਸਹਾਇਤਾ ਦਿੰਦਾ ਹੈ। ਕੁਦਰਤ ਆਪਣੀਆਂ ਸਾਰੀਆਂ ਤਾਕਤਾਂ ਬਗੈਰ ਕਿਸੇ ਮੁੱਲ ਲੈਣ 'ਤੇ ਉਪਜਾਊ ਕਿਰਤ ਵਾਲਿਆਂ ਦੇ ਵਰਤਣ ਲਈ ਧਰ ਦਿੰਦੀ ਹੈ, ਪਰ ਆਦਮੀ ਆਪਣੀ ਸਹਾਇਤਾ ਦਾ ਮੁੱਲ ਪਾ ਕੇ ਦਿੰਦਾ ਹੈ ਸਰਮਾਇਆ, ਜਿਸ ਨਾਲ ਕੋਈ ਅਮੀਰ ਆਦਮੀ ਜ਼ਮੀਨ ਖਰੀਦਦਾ ਹੈ ਅਤੇ ਫਿਰ ਵਾਹੀ ਲਈ ਕਿਸਾਨਾਂ ਨੂੰ ਦਿੰਦਾ ਹੈ। ਉਹ ਦਰ ਹਕੀਕਤ ਕੁਦਰਤ ਦੇ ਸਰਮਾਏ ਵਾਂਗ ਹੀ ਆਉਂਦਾ ਹੈ। ਕੁਦਰਤ ਆਪਣੀ ਨਿੱਕੀ ਨਿੱਕੀ ਅਤੇ ਚੁੱਪ ਅੰਦਰ ਹੀ ਅੰਦਰ ਡਾਢੀ ਕਿਰਤ ਨਾਲ ਸਭ ਕੰਮ ਕਰਦੀ ਹੈ ਅਤੇ ਪੱਲੀ ਪੱਲੀ ਜੋੜਦੀ ਹੈ ਅਤੇ ਉਹਦੇ ਕੁੱਪੇ ਰੋੜੇ ਜਾਂਦੇ ਹਨ, ਪਰ ਉਹ ਮਾਂ ਹੈ, ਉਹ ਸਾਥੋਂ ਆਪਣੇ ਦੁੱਧ ਪਿਲਾਉਣ ਦਾ ਕੋਈ ਮੁੱਲ ਨਹੀਂ ਲੈਂਦੀ। ਸਾਡੇ ਆਦਮੀ ਭਰਾ ਮੁੱਲ ਲੈਂਦੇ ਹਨ। ਇਹ ਕੋਈ ਪਰੰਪਰਾ ਹੀ ਐਸੀ ਚੱਲੀ ਆਈ ਹੈ ਜੋ ਸਰਮਾਏ ਵਾਲਾ ਇਹ ਸਮਝਦਾ ਹੈ ਕਿ ਮੈਂ ਕਿਉਂ ਸਰਮਾਇਆ ਲਾਵਾਂ, ਪਰ ਇਹ ਉਹਦੀ ਭੁੱਲ ਹੈ ਜਿਹੜੀ ਸਦੀਆਂ ਪਿੱਛੇ ਆਪੇ ਹੀ ਕਾਨੂੰਨ ਅਤੇ ਸੈਰ ਸੁਭਾਅ ਮਨੁੱਖ ਦੀ ਇਖਲਾਕੀ ਅਤੇ ਮੁਲਕੀ ਤਰੱਕੀ ਹੋਣ ਵਾਲਾ ਨਿਕਲ ਜਾਵੇਗੀ। ਬਸ ਜਿਹੜੇ ਕਿਰਤ ਕਰਦੇ ਹਨ, ਚਾਹੇ ਹੱਥਾਂ ਨਾਲ, ਚਾਹੇ ਟੰਗਾਂ ਨਾਲ, ਚਾਹੇ ਦਿਮਾਗ ਨਾਲ, ਚਾਹੇ ਮਿੱਠੀ ਜੀਵ ਨਾਲ, ਉਹ ਹੀ ਅੰਨ ਪਾਣੀ ਦੇ ਇਸ ਆਉਣ ਵਾਲੀ ਬਰਾਦਰੀ ਵਿੱਚ ਹੱਕਦਾਰ ਸਮਝੇ ਜਾਣਗੇ। ਜਿਹੜੇ ਅੱਜ ਕੱਲ੍ਹ ਸਰਮਾਏ ਉੱਤੇ ਹੀ ਲੋਕਾਂ ਦੀ ਛਾਤੀ ਦੇ ਮੂੰਹ ਦਲਦੇ ਹਨ, ਉਹਨਾਂ ਨੂੰ ਰੋਟੀ ਕੱਪੜਾ ਵੀ ਮਿਲਣਾ ਮੁਸ਼ਕਲ ਹੋ ਜਾਵੇਗਾ। ਕੁੱਲ ਜਾਇਦਾਦ ਅਤੇ ਮਾਲ ਦੀ ਹੈਸੀਅਤ ਆਖਰ ਹੱਥਾਂ ਪੈਰਾਂ ਆਪਣੇ ਨੈਣ ਪ੍ਰਾਣਾਂ 'ਤੇ ਰਹਿ ਜਾਏਗੀ। ਕੋਈ ਆਦਮੀ ਅਮੀਰ ਜਨਮ ਥੀ ਨਹੀਂ ਹੋ ਸਕੇਗਾ। ਆਪਣੀ ਕਿਰਤ ਕਰਕੇ ਆਪਣੇ ਜੀਵਨ ਪਰਯੰਤ ਹੀ ਅਮੀਰ ਜਾਂ ਗਰੀਬ ਹੋ ਸਕੇਗਾ। ਅਮੀਰੀ ਗਰੀਬੀ ਨਸਲ ਬੰਸਲ ਨਹੀਂ ਚੱਲ ਸਕੇਗੀ ਕਿ ਸਰਮਾਏ ਨੂੰ ਨਿਕੰਮਾ ਰੱਖਣ ਦੀ ਆਗਿਆ ਹੀ ਨਹੀਂ ਮਿਲੇਗੀ। ਕਿਰਤਾਂ ਉੱਪਰ ਹੀ ਨਿਬੇੜੇ ਹੋਣਗੇ, ਪਰ ਜਦ ਤੱਕ ਉਹ ਜਾਇਦਾਦ ਅਤੇ ਮਾਲੀ ਧਨ ਬਰੋਬਰੀ ਨਹੀਂ ਆਉਂਦੀ ਤਦ ਤੱਕ ਚਾਲ ਉਸ ਸੇਧ ਵੱਲ ਹੋ ਜਾਸੀ ਅਤੇ ਇਨਸਾਨੀਅਤ ਅਤੇ ਬਰੋਬਰੀ ਦਾ ਸੁਪਨਾ ਕਦੀ ਸਮੇਂ ਪਾ ਕੇ ਪੂਰਾ ਹੋਵੇਗਾ। ਹਾਲਾਂ ਯੂਰਪ ਦੇ ਇਤਿਹਾਸ ਨੂੰ ਵੇਖਣਾ ਇੱਕ ਬੜੀ ਸਿੱਖਿਆ ਦੇਣ ਵਾਲੀ ਗੱਲ ਹੈ। ਯੂਰਪ ਵਿੱਚ ਸਾਡੇ ਦੇਸ਼ ਵਾਂਗ ਜਿਸ ਤਰ੍ਹਾਂ ਇੱਥੇ ਕਦੀ ਹੋ ਚੁੱਕਾ ਹੈ, ਥੋੜ੍ਹੇ ਜਿਹੇ ਚਿਰ ਖੇਤੀ ਉੱਪਰ ਕੰਮ ਕਰਕੇ ਰੋਟੀ ਕੱਪੜਾ ਚੰਗਾ ਮਿਲ ਨਹੀਂ ਸੀ ਸਕਦਾ। ਸਾਡਿਆਂ ਬਚਪਨ ਦੇ ਸਮਿਆਂ ਵਿੱਚ 3-3 ਸੇਰ ਰੁਪਏ ਦਾ ਘਿਓ ਅਤੇ 30 ਸੇਰ ਰੁਪਏ ਦਾ ਆਟਾ ਮਿਲਦਾ ਰਿਹਾ ਹੈ। ਉਸ ਥੀ ਪਹਿਲਾਂ ਵੀ ਚੀਜ਼ਾਂ ਹੋਰ ਵੀ ਸਸਤੀਆਂ ਸਨ। ਸੋ ਇੱਥੇ ਰੋਟੀ ਕਮਾਉਣ ਦਾ ਸਵਾਲ ਉਸ ਪੇਚੀਦਗੀ ਅਤੇ ਸਿਰ ਬਾਜੀ ਲਾਉਣ ਵਾਲੀ ਸ਼ਕਲ ਵਿੱਚ ਅੱਜ ਤੱਕ ਸਾਡੇ ਸਾਹਮਣੇ ਨਹੀਂ ਆਇਆ, ਹੁਣ ਆ ਰਿਹਾ ਹੈ। ਪਰ ਸਦੀਆਂ ਥੀ ਯੂਰਪ ਵਿੱਚ ਇਹ ਸਵਾਲ ਸਭ ਥੀ ਪਹਿਲਾਂ ਰਿਹਾ ਹੈ। ਉਸ ਕਰਕੇ ਲੋਕਾਂ ਦੇ ਦਿਲ ਨੂੰ ਕੁਝ ਹੁੰਦਾ ਸੀ ਜਦ ਬਾਦਸ਼ਾਹ ਉਹਨਾਂ ਦੇ ਲਹੂ ਦੇ ਕਤਰੇ ਵਗਾ ਕੇ ਕਮਾਇਆ ਪੈਸਾ ਬਰਬਾਦ ਕਰਦੇ ਸਨ। ਪਹਿਲਾਂ ਪਹਿਲ ਹਰ ਮੁਲਕ ਵਿੱਚ ਬਾਦਸ਼ਾਹ ਆਪਣੇ ਆਪ ਨੂੰ ਰੱਬ ਵੱਲੋਂ ਆਏ ਰਾਜੇ ਸਮਝਦੇ ਸਨ, ਪਰ ਮਖਲੂਕ ਦਾ ਨੌਕਰ ਸਮਝ ਕੇ ਬੜਾ ਥੋੜ੍ਹਾ ਖਰਚ ਆਪਣੇ ਭੋਗ ਬਿਲਾਸਾਂ 'ਤੇ ਕਰਦੇ ਸਨ। ਉਹਨਾਂ ਖਰਚ ਦੇਣਾ ਅਤੇ ਉਹਨਾਂ ਨੂੰ ਰਾਜਕਾਜ ਦੇ ਨੀਤੀ ਆਦਿਕ ਦੇ ਕੰਮ ਸੌਂਪ ਦੇਣੇ ਲੋਕ ਖੁਸ਼ੀ ਨਾਲ ਬਰਦਾਸ਼ਤ ਕਰਦੇ ਸਨ। ਪਰ ਜਦ ਬਾਦਸ਼ਾਹ ਭੋਗੀ ਅਤੇ ਕਾਮੀ ਹੋ ਗਏ ਅਤੇ ਲੱਗੇ ਰੁਪਏ ਆਪਣੇ ਭੋਗ ਬਿਲਾਸਾਂ 'ਤੇ ਖਰਚਣ, ਤਦ ਮਖਲੂਕ ਮੁਕਾਬਲੇ 'ਤੇ ਖੜ੍ਹੀ ਹੋ ਗਈ ਅਤੇ ਉਹਨਾਂ ਦੇ ਬਲਵਾਨ ਅਤੇ ਧਰਮ ਨੇਤਾ ਆਗੂਆਂ ਨੇ ਇਹ ਨੇਮ ਰਚਿਆ ਕਿ ਜੋ ਟੈਕਸ ਰਈਅਤ ਦਿੰਦੀ ਹੈ ਉਹ ਰਈਅਤ ਦੀ ਮਰਜ਼ੀ ਬਿਨਾਂ ਕਿਧਰੇ ਖਰਚ ਨਾ ਕੀਤਾ ਜਾਵੇ। ਸਦੀਆਂ ਲੜ ਲੜ ਕੇ ਇਹ ਅਸੂਲ ਉਹਨਾਂ ਆਪਣੇ ਪੋਲੀਟਿਕਸ ਦਾ ਇਹ ਅਸੂਲ ਬਣਾਇਆ ਜਿਸ ਤਰ੍ਹਾਂ ਪਹਿਲੇ ਜ਼ਮਾਨਿਆਂ ਵਿੱਚ ਬਾਦਸ਼ਾਹ ਕਦੀ ਕੁਛ ਮਾੜੀ ਗੱਲ ਕਰ ਹੀ ਨਹੀਂ ਸਕਦਾ, ਜੋ ਕਰੇ ਸਾਨੂੰ ਮਨਜ਼ੂਰ ਹੈ। ਇੱਕ ਸਲਤਨਤ ਦਾ ਅਸੂਲ ਸੀ। ਇਸ ਪੁਰਾਣੇ ਅਸੂਲ ਨੂੰ ਲੋਕਾਂ ਦੇ ਮਨਾਂ ਵਿੱਚੋਂ ਕੱਢਣ ਲਈ ਅਤੇ ਨਵੇਂ ਨੂੰ ਪਾਉਣ ਲਈ ਸਦੀਆਂ ਲਈ ਜੰਗ ਅਤੇ ਖੂਨ ਖਰਾਬੇ ਹੋਏ ਅਤੇ ਹੁਣ ਵੀ ਹੋ ਰਹੇ ਹਨ, ਅਤੇ ਹਾਲੇ ਕੁਛ ਬਹੁਤ ਸੂਤ ਮਾਮਲੇ ਨਹੀਂ ਹੋਏ ਤਾਂ ਵੀ ਕਾਨੂੰਨ ਇਸੀ ਬਣਤਰ ਦੇ ਬਣ ਗਏ ਹਨ।
ਭਾਵੇਂ ਧਨ ਵਾਲੇ ਲੋਕ ਮਿਲ ਕੇ ਇਹਨਾਂ ਕਾਨੂੰਨਾਂ ਨੂੰ ਮੁੜ ਪੁਰਾਣੇ ਬਾਦਸ਼ਾਹੀ ਦੇ ਅਸੂਲਾਂ ਵਾਂਗ ਵਰਤ ਕੇ ਉਹ ਜਿਹਾ ਕਰ ਦਿੰਦੇ ਹਨ। ਇੱਕ ਬਾਦਸ਼ਾਹੀ ਥਾਂ ਹੁਣ ਅਨੇਕ ਬਾਦਸ਼ਾਹ ਹਨ, ਜਣਾ ਖਣਾ ਬਾਦਸ਼ਾਹ ਬਣ ਬੈਠਾ ਹੈ। ਤਾਂ ਵੀ ਅਸੂਲ ਉਹਨਾਂ ਮੁਲਕਾਂ ਵਿੱਚ ਕਾਇਮ ਹੋ ਚੁੱਕਾ ਹੈ ਕਿ ਜੋ ਰੁਪਈਆ ਕਮਾਏ ਅਤੇ ਟੈਕਸ ਭਰੇ, ਉਹਦੇ ਖਰਚਣ ਉੱਤੇ ਉਹਨੂੰ ਪੂਰਾ ਅਧਿਕਾਰ ਹੈ। ਸੋ ਇਸ ਗੱਲ ਨੂੰ ਅਮਲ ਵਿੱਚ ਲਿਜਾਣ ਲਈ ਇਹ ਜ਼ਰੂਰੀ ਹੋਇਆ ਕਿ ਮਖਲੂਕ ਦੀ ਵੋਟ ਨਾਲ ਰਾਜ ਅਤੇ ਮੁਲਕ ਦੇ ਮਾਮਲਿਆਂ ਨੂੰ ਨਜਿੱਠਣ ਦੇ ਕੰਮ ਵਾਸਤੇ ਕੌਂਸਲਾਂ ਬਣਨ। ਅਨੇਕ ਤਰ੍ਹਾਂ ਦੀਆਂ ਬਣਤਰਾਂ ਬਣੀਆਂ, ਕਿਸ ਕਿਸ ਨੂੰ ਵੋਟ ਦੇਣ ਦਾ ਅਧਿਕਾਰ ਹੋਵੇ। ਅਸਲ ਗੱਲ ਤਾਂ ਇਹ ਹੈ ਕਿ ਹਰ ਇੱਕ ਮਨੁੱਖ ਜਿਹੜਾ ਆਪਣੀ ਵਿੱਤ ਮੁਤਾਬਕ ਧਨ ਉਪਜਾਊ ਕੰਮ ਕਰਦਾ ਹੈ, ਉਹਦੀ ਵੋਟ ਹੋਣੀ ਚਾਹੀਏ। ਪਰ ਇਸ ਤਰ੍ਹਾਂ ਉਹ ਆਦਮੀ ਵਿੱਚ ਨਹੀਂ ਆ ਸਕਣਗੇ ਜਿਹੜੇ ਦਿਮਾਗੀ ਤਾਕਤ ਨਾਲ ਉਸ ਉਪਜਾਏ ਧਨ ਦਾ ਚੰਗਾ ਵਰਤਣ ਅਤੇ ਸੰਭਾਲਣ ਦੀ ਕਾਬਲੀਅਤ ਰੱਖਦੇ ਹਨ। ਸੋ ਵੋਟ ਦੇਣ ਦੇ ਹੱਕ ਵਾਸਤੇ ਫਿਰ ਮੁੜ ਕਈ ਤਰ੍ਹਾਂ ਦੀਆਂ ਸ਼ਰਤਾਂ ਰਚੀਆਂ। ਆਖਰ ਹੁਣ ਪਿਛਲੇ ਜਾਂ ਉਸ ਥੀ ਪਿਛਲੇਰੇ ਸਾਲ ਬੜਾ ਚਿਰ ਰੋਲਾ ਪਾਉਣ 'ਤੇ ਜ਼ਨਾਨੀਆਂ ਨੂੰ ਵੀ ਵੋਟ ਦੇਣ ਦਾ ਅਧਿਕਾਰ ਕਾਨੂੰਨੀ ਤੌਰ 'ਤੇ ਮਿਲਿਆ। ਪੁਰਾਣੀ ਬਾਦਸ਼ਾਹੀ ਸ਼ਖਸੀ ਸੀ, ਚੰਗੇ ਆਦਮੀ ਜੁੜ ਬੈਠੇ ਅਤੇ ਰਾਜ ਚੰਗਾ ਹੋ ਗਿਆ, ਮੁਲਕ ਸਵਰਗ ਹੋ ਗਿਆ, ਅਤੇ ਜੇ ਮਾੜੇ ਆ ਗਏ ਤਾਂ ਤਬਾਹੀ ਅਤੇ ਜ਼ੁਲਮ ਛਾ ਗਿਆ। ਅਤੇ ਨਿੱਕੇ ਰਾਜਾਂ ਵਿੱਚ ਇਹ ਗੱਲ ਬਣ 'ਤੇ ਵਿਗੜ ਜਾਂਦੀ ਸੀ, ਪਰ ਜਦ ਰਾਜਧਾਨੀਆਂ ਵੱਡੀਆਂ ਹੋਈਆਂ ਤਦ ਚੰਗੇ ਰਾਜਿਆਂ ਨੇ ਸੂਬੇ ਚੰਗੇ ਚੁਣੇ, ਚੰਗੇ ਆਦਮੀ ਮਿਲੇ ਅਤੇ ਮੁਲਕੀ ਹਾਲਤ ਵਾਹ ਵਾਹ ਹੋ ਗਏ। ਨਹੀਂ ਤਾਂ ਉਹ ਖੋਸੜੇ ਅਤੇ ਉਹ ਭਾਈ ਬਸੰਤਾ ਹੋ ਰਹੀ। ਹੁਣ ਅਸ਼ੋਕ ਵਰਗੇ ਰਾਜਿਆਂ ਨੇ ਉਹਨਾਂ ਦੇ ਰਾਜ ਕਰ ਜਾਣ ਵਾਲਿਆਂ ਉਹ ਚਮਕਦੀਆਂ ਤਾਕਤਾਂ, ਦਇਆ, ਦਰਦ ਅਤੇ ਸੇਵਾ ਦੇ ਭਾਵ ਕਿਸ ਮਖਲੂਕ ਦੀ ਵੋਟ ਵਾਲੇ ਰਾਜ ਨੇ ਕਿਸ ਮੁਲਕ ਵਿੱਚ ਅਨੁਭਵ ਕਰ ਲੈਣੇ ਹਨ। ਪਰ ਨਾਮਰੂਦ ਨੀਰੋ ਜਿਹੇ ਭੈੜੇ ਰਾਜੇ ਅਤੇ ਉਸ ਥੀ ਵੀ ਭੈੜੇ ਵਜ਼ੀਰ ਮੁਸਾਹਿਬਾਂ ਦੇ ਜ਼ੁਲਮ ਜਿਹੜੇ ਰੋਮ ਆਦਿਕ ਚੱਕਰਵਰਤੀ ਰਾਜਾਂ ਵਿੱਚ ਹੋਏ, ਉਹ ਕੋਈ ਮਾਂ ਦਾ ਜੰਮਿਆ ਜਿਸ ਵਿੱਚ ਇਨਸਾਨੀਅਤ ਦੇ ਖੂਨ ਦਾ ਕੋਈ ਵੀ ਖਤਰਾ ਬਾਕੀ ਹੈ, ਕਿਸ ਤਰ੍ਹਾਂ ਹੁਣ ਇਹਨਾਂ ਬਣਤਰਾਂ ਵਿੱਚ ਸਹਾਰ ਸਕਦਾ ਹੈ। ਸੋ ਮਖਲੂਕ ਨੇ ਆਖਰ ਸਰੂਪ ਵਿੱਚ ਉੱਠੀ ਬਾਦਸ਼ਾਹ ਨੂੰ ਫਾਂਸੀ ਲਟਕਾਇਆ, ਗੋਲੀਆਂ ਨਾਲ ਮਾਰਿਆ, ਜ਼ਾਲਮ ਜਰਵਾਣੇ ਭੋਗ ਲੰਪਟ ਬਾਦਸ਼ਾਹਾਂ, ਵਜ਼ੀਰਾਂ, ਰਾਣੀਆਂ ਆਦਿਕ ਸਮੇਤ ਸਲੇਟ ਸਾਫ਼ ਕੀਤੀ। ਹੁਣ ਪਾਰਲੀਮੈਂਟਾਂ ਅਤੇ ਕੌਂਸਲਾਂ 'ਤੇ ਰਿਪਬਲਿਕਾਂ ਬਣੀਆਂ। ਇਸ ਵਿੱਚ ਮਖਲੂਕ ਦੀ ਵੋਟ ਨਾਲ ਇੰਤਜ਼ਾਮ ਕਰਨ ਲਈ ਪ੍ਰਤੀਨਿਧ ਚੁਣੇ ਗਏ। ਪਰ ਹਰ ਇੱਕ ਆਦਮੀ ਅਸ਼ੋਕ ਵਰਗਾ ਲਾਇਕ ਹੋਵੇ, ਹੋਰ ਨਹੀਂ ਤੇ ਆਪਣੀ ਵੋਟ ਦੇਣ ਵਿੱਚ ਬਸ ਇੱਕ ਵੋਟ ਦੀ ਹੀ ਹੱਦ ਤੱਕ ਅਸ਼ੋਕ ਵਰਗਾ ਹੋਵੇ, ਤਦ ਉਹ ਠੀਕ ਚੋਣ ਕਰ ਸਕੇ। ਆਮ ਹੁੰਦਾ ਕੀ ਹੈ ਕਿ ਉਸਨੂੰ ਹਰ ਇੱਕ ਰਾਜ ਦਾ ਕੰਮ ਕਰਨ ਦੀ ਚਾਹ ਵਾਲਾ ਆਦਮੀ ਵੋਟ ਦੇਣ ਵਾਲੇ ਨੂੰ ਕਾਬੂ ਕਰਨ ਦੀ ਅਤੇ ਆਪਣੇ ਪਾਸੇ ਖਿੱਚਣ ਦੀ ਕਰਦਾ ਹੈ। ਫਿਰ ਦੁਹਰਾ ਦੇਈਏ, ਪਰ ਹਰ ਇੱਕ ਆਦਮੀ ਅਸ਼ੋਕ ਵਰਗਾ ਲਾਇਕ ਹੋਵੇ, ਹੋਰ ਨਹੀਂ ਤੇ ਆਪਣੀ ਵੋਟ ਦੇਣ ਵਿੱਚ ਬਸ ਇੱਕ ਵੋਟ ਦੀ ਹੀ ਹੱਦ ਤੱਕ ਅਸ਼ੋਕ ਵਰਗਾ ਹੋਵੇ, ਤਦ ਉਹ ਠੀਕ ਚੋਣ ਕਰ ਸਕੇ। ਆਮ ਹੁੰਦਾ ਕੀ ਹੈ ਕਿ ਉਸਨੂੰ ਹਰ ਇੱਕ ਰਾਜ ਦਾ ਕੰਮ ਕਰਨ ਦੀ ਚਾਹ ਵਾਲਾ ਆਦਮੀ ਵੋਟ ਦੇਣ ਵਾਲੇ ਨੂੰ ਕਾਬੂ ਕਰਨ ਦੀ ਅਤੇ ਆਪਣੇ ਪਾਸੇ ਖਿੱਚਣ ਦੀ ਕਰਦਾ ਹੈ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।